الحمد لله الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم قل أعوذ برب الفلك من شر ما خلق ومن شر غاسق إذا وقب ومن شر النفاثات في العقد ومن شر حاسد إذا حسد سورة فلك اذا مرکزی مضمون جڑا ہے وہ ہجرت تو بعد نبی صلی اللہ علیہ وسلم نو اور مسلمانوں نو جڑیاں آفات تے جڑے شر پیش آ سکدے نے انہاں تو پناہ منگن دا دسیا گیا دے چ یعنی اذا مرکزی مضمون جڑا نا او دے چ پناہ منگن دا دسیا گیا کہ بھی آئندہ جڑی آفات اور شر جڑے جو بھی امکانی شر اور آفات نے انہاں تو تسی اللہ دی پناہ منگو اے سکھائی گئی ہے اللہ تعالیٰ دی پناہ جڑی ہے پناہ منگنا ایک باقاعدہ عمل ہے یعنی کہ جس انسان نو جو بھی حالات پیش آتے ہیں مسائل پیش آتے ہیں افراد کولوں کائنات دی اشیاء کولوں اور پھر شیاطین اور پھر دوسرے انسانوں کولوں بھی جڑی مشکلات اور آفات پیش آئے مطلب سامنا کرنا پی جاتا ہے جنہیں آفات دا دشمن کولوں کرنا پی جاتا ہے شیطان اپنے ہتھ کنڈے استعمال کرتا ہے اس کو کرنا پی جاتا ہے تے دنیا دیا چیزاں بھی مثلا جس طرح حشرات الارض نے کوئی چور ڈاکو قاتل ہے یہ جس طرح انسان تے حملہ کرتے ہیں اور جس طرح وہ جس طرح نقصان پہنچاتے ہیں تو یہ ساری جڑی چیزاں نے یعنی یہاں تو انہوں کی وجہ تو آنے والی آفت تو یہاں کا جڑا شر ہے وہ تو اللہ کی پناہ منگنا یہ باقاعدہ ایک عمل ہے یعنی جدو اسی کہنے نا کہ یا اللہ مینوں اپنی پناہ چ رکھ مینوں اپنی پناہ دے یا میں اللہ کی پناہ چ آیا یا جس طرح کیا گیا اعوذ باللہ من الشیطان الرجیم میں شیطان مردود تو اللہ کی پناہ چاہنا یعنی شیطان مردود تو بچ کے اللہ کی پناہ چ اللہ کے شیلٹر چ آ جانا یہ مطلب یہ سن باقاعدہ سکھایا گیا کہ تم اس طرح کہو پوری نیت نال پورے دل کی خواہش اور دیر دل کے ارادے نہ کہو جدو تھی اس طرح کہو گے نا تو تمہیں پھر اللہ کی پناہ حاصل ہو جائے گی جدو اللہ کی پناہ حاصل ہو جائے گی تو تھی وہ چیز جہد تو تھی پناہ منگی ہے یعنی جس تو تھی بچنا چاہتے ہو وہ تو اللہ تعالیٰ تمہیں بچائے گا اپنی پناہ چ رکھے گا اس آفت تو اس مصیبت تو اللہ تعالیٰ تمہیں محفوظ رکھے گا تو یہ اس طرح نہیں گل ایک کلمہ اسی کہتا ہے تو بس ٹھیک ہے ہونا کہ یہ دنیا جڑے واقعات ہو رہے ہیں وہ تو اس طرح ہی ہونے نے نہیں نہیں جدو تھی کہہ یا اللہ مینوں بچائیں یا اللہ مینوں پناہ چ رکھیں تو ایک اسی اس ذات کو پکار دیو جڑی زندہ ذات ہے حی و قیوم ہے اور وہ مدد کر دیے اور وہ شیلٹر دین دیے وہ بچان دیے یعنی کہ اس طرح کا مسئلہ نہیں کہ ایک بس صرف کلمہ جہ سانوں سکھایا گیا چنانچہ فرمایا کل آؤ دو برب الفلق تھی دعا کرو اے پیغمبر یعنی یہ کل دا لفظ ہے نا یہ نبی صلی اللہ علیہ وسلم مخاطب کر کے کیا گیا کل دا میں تسی کہو تے تسی کہو تو مراد اے پیغمبر تسی کہو اعوذ برب الفلق میں ہر چیز نو نمودار کرنا لے رب دی پناہ چایا فلق میں نے نمودار کرنا کسی چیز نو جس طرح گٹھلی تو پودا نمودار اللہ تعالیٰ کردا ہے تے رات تو دن نو نمودار کر دیندا ہے بیج تو درخت نمودار کر دیندا ہے یہ نمودار کرنا جڑا نا ایک چیز جو دوسری چیز نو برآمد کر دینا تو ظاہر خدا دا کام ہے اور یہ بڑا ایک بڑا کام ہے کہ کس طرح اللہ تعالیٰ رات دے وچوں دن کڑھ دیندا ہے گٹھلی چھوٹی جی چیز ہے وہ ایک پودا ایک درخت کڑھ دیندا ہے یعنی کھجور دی گٹھلی چھوٹی جی ہوندی ہے وہ تو کھجور دا ایڈا وڈا درخت جڑا پھر اگوں پھل دیندا ہے وہ پیدا کر دیندا ہے اور کوئی ایک درخت نہیں یہ بے شمار دنیا اس طرح سلسلہ چل رہا ہے کنے بیجاں تو کنے درخت بنتے ہیں پھر انہوں تو بیج بنتے ہیں پھر انہوں بیجوں تو درخت بنتے ہیں تو ایک سلسلہ ہے یعنی کہ اللہ تعالیٰ نمودار کر دے ایک چیز تو ایک چھوٹی چیز تو دوسری چیز نمودار کر دینا فرمایا وہ رب ہے جڑا ایک کام کر دے میں وہی پناہ آیا یعنی وہی پناہ میں چاہنا وا من شر ما خلق ہر اس چیز دے شر تو جڑی انہیں تخلیق کی تھی یعنی مخلوقات دے شر تو جو مخلوقات جو اللہ نے تخلیق کیتا ہے انہوں کا شر جڑا ہے وہ تو تم اللہ کی پناہ چاہنا مخلوقات شر تو کی مراد ہے مثلا اللہ تعالیٰ نے کیڑے مکوڑے بنائے نے ایک مثال اسی لے لینے ہیں کیڑے مکوڑے بنائے نے تو انسان نو بعد کا تو نقصان پہنچا دینے سپ ہے وہ کٹ دیندا ہے ٹھواں ہے وہ ڈنگ مار دیندا ہے تو وہ انسان واسطے بڑی درد تکلیف دا بعد وقت موت دا باعث بن جاندا ہے یہ جڑا شر ہے اس جانور دے ذریعے سانوں ملے اللہ کی ایک مخلوق ہے یعنی کہ جو اللہ نے تخلیق کیتی ہے ایک چی مخلوق وہ شر جڑا انسان نو پہنچ گیا فرمایا سی اس شر تو اللہ دی پناہ چاہنے ہیں ਅੱਲਾਹ ਤਾਲਾ ਇਨਸਾਨ ਤਖਲੀਕ ਕੀਤੇ ਨੇ, ਉਹਨਾਂ ਇਨਸਾਨਾਂ 'ਚ ਕੋਈ ਲੋਕ ਚੋਰ ਡਾਕੂ ਬਣ ਜਾਂਦੇ ਨੇ, ਚੋਰ ਦਾ ਇਸ਼ਾਰੇ ਕਿ ਤੁਹਾਡਾ ਮਾਲ ਜਿਹੜਾ ਉਹ ਚੋਰੀ ਕਰ ਲੈਂਦਾ, ਤੁਹਾਨੂੰ ਮਾਲੀ ਨੁਕਸਾਨ ਪਹੁੰਚਾਉਂਦਾ, ਇਹਦੇ ਸ਼ਰ ਤੋਂ ਅਸੀਂ ਅੱਲਾਹ ਦੀ ਪਨਾਹ ਚਾਹੁੰਦੇ ਹਾਂ। ਇਸ ਦਿਨ ਕਾਤਲ ਜਿਹੜਾ ਉਹ ਕਤਲ ਕਰ ਦਿੰਦਾ, ਤੁਹਾਡੀ ਜ਼ਿੰਦਗੀ ਨੂੰ ਖਤਮ ਕਰ ਦਿੰਦਾ, ਉਹਦੇ ਸ਼ਰ ਤੋਂ ਅਸੀਂ ਅੱਲਾਹ ਦੀ ਪਨਾਹ ਚਾਹੁੰਦੇ ਹਾਂ। ਅਤੇ ਫਰਮਾਇਆ ਕਿ ਮਖਲੂਕਾਤ ਦੇ ਸ਼ਰ ਤੋਂ ਅੱਲਾਹ ਦੀ ਪਨਾਹ ਚਾਹੁੰਦਾ ਵਾਂ। ਅਤੇ ਇਹ ਮਖਲੂਕਾਤ ਦੇ ਸ਼ਰ ਤੋਂ ਪਨਾਹ ਖਾਲਕ ਹੀ ਦੇ ਸਕਦਾ, ਯਾਨੀ ਜਿਹਨੇ ਜਿਹਦੀਆਂ ਮਖਲੂਕਾਤ ਨੇ ਨਾ ਉਹਦੇ ਸ਼ਰ ਤੋਂ, ਨਾ ਮਖਲੂਕਾਤ ਦੇ ਸ਼ਰ ਤੋਂ ਉਹਨਾਂ ਮਖਲੂਕਾਤ ਦਾ ਖਾਲਕ ਹੀ ਬਚਾ ਸਕਦਾ। ਤਾਂ ਬਿਲਕੁਲ ਠੀਕ ਹੈ, ਫਿਰ ਸਹੀ ਖਾਲਕ ਨੂੰ ਕਿਹਾ ਗਿਆ ਕਿ ਮੈਂ ਤੇਰੀ ਪਨਾਹ ਚਾਹੁੰਦਾ ਮਖਲੂਕਾਤ ਦੇ ਸ਼ਰ ਤੋਂ, ਪਰ ਮੈਨੂੰ ਸ਼ਰ ਗਾਸ ਕੇ ਨਜ਼ਾ ਵਖਮ, ਅਤੇ ਰਾਤ ਦੇ ਸ਼ਰ ਤੋਂ, ਹਨੇਰੇ ਦੇ ਸ਼ਰ ਤੋਂ ਜਦੋਂ ਉਹ ਛਾ ਜਾਂਦਾ, ਯਾਨੀ ਜ਼ਾਹਿਰ ਹਨੇਰਾ ਜਦੋਂ ਛਾ ਜਾਂਦਾ, ਤਾਂ ਫਿਰ ਕਈ ਚੀਜ਼ਾਂ ਨੂੰ ਉਹਨੂੰ ਮੌਕਾ ਮਿਲ ਜਾਂਦਾ ਹਮਲਾ ਕਰਨ ਦਾ ਇਨਸਾਨ ਨੂੰ। ਅਮੂਮਨ ਚੋਰ ਡਾਕੂ ਵੀ ਹਨੇਰੇ 'ਚ ਹੀ ਆ ਕੇ ਲੁੱਟਦੇ ਨੇ, ਕਿਉਂਕਿ ਉਹਨੂੰ ਸਮਝਦੇ ਨੇ ਅਸੀਂ ਲੋਕਾਂ ਦੀਆਂ ਅੱਖਾਂ ਤੋਂ ਮਹਿਫੂਜ਼ ਹੋਵਾਂਗੇ, ਸਾਨੂੰ ਕੋਈ ਪਕੜਨ ਵਾਲਾ ਪਹਿਚਾਨਣ ਵਾਲਾ ਨਹੀਂ ਹੋਏਗਾ, ਤਾਂ ਅਸੀਂ ਹਨੇਰੇ ਜਿਹੜਾ ਜਿਹਨੂੰ ਲੁੱਟਣਾ ਚਾਹੁੰਦੇ ਹਾਂ ਲੁੱਟ ਲਈਏ, ਜਾਂ ਜਿਹਨੂੰ ਕਤਲ ਕਰਨਾ ਕਤਲ ਕਰ ਦਈਏ, ਜੋ ਵੀ ਗਲਤ ਕਾਰਵਾਈ ਕਰਨੀ ਹੈ। ਇਸੇ ਤਰ੍ਹਾਂ ਜੰਗਲ ਦੇ ਜਾਨਵਰ ਜਿਹੜੇ ਨੇ ਉਹ ਵੀ ਹਨੇਰੇ 'ਚ ਨਿਕਲਦੇ ਨੇ ਔਰ ਹਮਲਾਵਰ ਹੁੰਦੇ ਨੇ ਆਪਣੇ ਸ਼ਿਕਾਰ 'ਤੇ ਜਾਂ ਜਿਸ ਤਰ੍ਹਾਂ ਵੀ। ਅਤੇ ਫਰਮਾਇਆ ਕਿ ਮੈਂ ਹਨੇਰੇ ਜਦੋਂ ਹਨੇਰਾ ਜਦੋਂ ਛਾ ਜਾਂਦਾ ਤਾਂ ਉਹਦੇ ਸ਼ਰ ਤੋਂ, ਯਾਨੀ ਉਹਦੇ ਵਿੱਚੋਂ ਜਿਹੜੀਆਂ ਸ਼ਰ ਲਈ ਚੀਜ਼ਾਂ ਨਮੂਦਾਰ ਹੋ ਜਾਂਦੀਆਂ ਨੇ ਉਹਨਾਂ ਤੋਂ ਮੈਂ ਅੱਲਾਹ ਦੀ ਪਨਾਹ ਚਾਹੁੰਦਾ, ਇਹ ਸਿਖਾਇਆ ਗਿਆ ਹੈ। ਯਾਨੀ ਕਿ ਦੇਖੋ ਨਾ ਕਿਸ ਤਰ੍ਹਾਂ ਇੱਕ ਇੱਕ ਚੀਜ਼ ਦੇ ਹਵਾਲੇ ਨਾਲ ਬਾਕਾਇਦਾ ਅੱਲਾਹ ਦਾ ਜ਼ਿਕਰ ਕਰਕੇ ਤਾਲੁਕ, ਤਾਂ ਕਿ ਅੱਲਾਹ ਤਾਲਾ ਖਾਲਕ ਹੈ ਮਖਲੂਕ ਦਾ, ਅਤੇ ਮੈਂ ਉਹਦੀ ਮਖਲੂਕ ਦੇ ਸ਼ਰ ਤੋਂ ਪਨਾਹ ਚਾਹੁੰਦਾ। ਫਿਰ ਇਸ ਦੇ ਹਨੇਰਾ ਜਿਹੜਾ ਹੈ ਅੱਲਾਹ ਤਾਲਾ ਦੇ ਹੁਕਮ ਨਾਲ ਹੀ ਆਉਂਦਾ, ਤਾਂ ਜਦੋਂ ਹਨੇਰਾ ਛਾ ਜਾਂਦਾ ਤਾਂ ਉਹਦੇ ਵਿੱਚੋਂ ਫਿਰ ਸ਼ਰ ਕਈ ਨਿਕਲਦੇ ਨੇ, ਉਹਦੇ ਤੋਂ ਅੱਲਾਹ ਦੀ ਪਨਾਹ ਚਾਹੁੰਦਾ। ਔਰ ਮੈਨੂੰ ਸ਼ਰ ਨਫ਼ਾ ਸਾਤ ਫਿਲੋਕਦ, ਇਹ ਹੁਣ ਜਿਹੜੀਆਂ ਰੂਹਾਨੀ ਆਫਤਾਂ ਇਨਸਾਨ 'ਤੇ ਆਉਂਦੀਆਂ ਨੇ ਉਹਨਾਂ ਦੇ ਸ਼ਰ ਦੇ ਵੱਲ ਨੱਕਿਆ ਗਿਆ ਕਿ ਜਿਹੜੇ ਗੇਰਾਂ 'ਚ ਫੂਕਾਂ ਮਾਰਦੇ ਨੇ, ਯਾਨੀ ਜਾਦੂ ਕਰਨ ਵਾਲੇ ਲੋਕ ਜਿਹੜੇ ਨੇ ਉਹਨਾਂ ਦੇ ਸ਼ਰ ਤੋਂ ਮੈਂ ਅੱਲਾਹ ਦੀ ਪਨਾਹ ਚਾਹੁੰਦਾ। ਯਾਨੀ ਕਿ ਜਿਹੜੇ ਮੁਖਤਲਿਫ ਗੇਰਾਂ 'ਚ ਕੋਈ ਮੰਤਰ ਪੜ੍ਹ ਕੇ ਜਾਂ ਕੋਈ ਜਾਦੂ ਦੇ ਅਲਫਾਜ਼ ਜਿਹੜੇ ਉਹਨਾਂ ਨੇ ਕੋਈ ਕੜੇ ਨੇ ਜਾਂ ਉਹਨਾਂ ਨੇ ਉਭਰਾਏ ਨੇ ਅਲਫਾਜ਼, ਉਹ ਪੜ੍ਹ ਕੇ ਫੂਕਦੇ ਨੇ ਤਾਂ ਕਿ ਇਨਸਾਨ 'ਤੇ ਜਾਦੂ ਦਾ ਅਸਰ ਹੋਵੇ, ਨਫਸਿਆਤੀ ਅਸਰ ਹੋਵੇ, ਜਾਂ ਉਹਨੂੰ ਕੋਈ ਨਾ ਕੋਈ ਬਿਮਾਰੀ ਪਰੇਸ਼ਾਨੀ ਲਾਹਕ ਹੋਵੇ, ਤਾਂ ਉਹਨਾਂ ਦਾ ਜਿਹੜਾ ਸ਼ਰ ਹੈ ਉਸ ਤੋਂ ਅੱਲਾਹ ਦੀ ਪਨਾਹ ਚਾਹੁੰਦਾ ਵਾਂ। ਪਰ ਮੈਨੂੰ ਸ਼ਰ ਹਾਸਦ ਨਿਜ਼ਾ ਹਸਦ, ਔਰ ਹਾਸਦ ਦੇ ਸ਼ਰ ਤੋਂ ਅੱਲਾਹ ਦੀ ਪਨਾਹ ਚਾਹੁੰਦਾ ਜਦੋਂ ਉਹ ਹਸਦ ਕਰਦੇ। ਜਿਸ ਤਰ੍ਹਾਂ ਹਸਦ ਦੀ ਮਸਲ ਬੜੀ ਵੱਡੀ ਮਿਸਾਲ ਜਿਹੜੀ ਹੈ ਕਿ ਸ਼ੈਤਾਨ ਨੇ ਆਦਮ ਅਲੈਹਿਸ ਸਲਾਮ ਤੋਂ ਹਸਦ ਕੀਤਾ ਕਿ ਅੱਲਾਹ ਤਾਲਾ ਨੇ ਇਹਦੇ ਮੈਨੂੰ ਕਿਹਾ ਕਿ ਮੈਂ ਇਹਨੂੰ ਸਜਦਾ ਕਰਾਂ, ਅਤੇ ਇਹਨੂੰ ਮੈਂ ਕਿਉਂ ਸਜਦਾ ਕਰਾਂ, ਇਹ ਤਾਂ ਮੇਰੇ ਤੋਂ ਕਮਤਰ ਹੈ, ਮੈਂ ਇਸ ਤੋਂ ਬਰਤਰ ਹਾਂ, ਮੈਨੂੰ ਅੱਲਾਹ ਨੇ ਅੱਗ ਤੋਂ ਬਣਾਇਆ, ਇਹਨੂੰ ਮਿੱਟੀ ਤੋਂ ਬਣਾਇਆ, ਅਤੇ ਅੱਲਾਹ ਦਾ ਹੁਕਮ ਫਿਰ ਉਹਨੇ ਮੰਨਣ ਤੋਂ ਇਨਕਾਰ ਕਰਤਾ। ਜਦੋਂ ਇਨਕਾਰ ਕਰਤਾ ਤਾਂ ਫਿਰ ਜ਼ਾਹਿਰ ਹੈ ਉਹ ਅੱਲਾਹ ਨੇ ਰਾਂਦਾ ਦਰਗਾਹ ਉਹਨੂੰ ਕਰਾਰ ਦੇ ਦਿੱਤਾ। ਉਹਨੇ ਫਿਰ ਆਪਣੇ ਹਸਦ ਦਾ ਉਹੀ ਜਜ਼ਬਾ ਜਿਹੜਾ ਉਹਨੇ ਖੁਦਾ ਨਾਲ ਟੱਕਰ ਲੈ ਲਈ, ਉਹਨੇ ਕਿਹਾ ਕਿ ਮੈਂ ਜਿਹੜਾ ਨਾ ਇਹ ਹੁਣ ਇਸ ਸਾਬਤ ਕਰ ਦਿਆਂਗਾ ਕਿ ਜਿਹੜੀ ਮਖਲੂਕ ਜਿਹਨੂੰ ਤੂੰ ਮੇਰੇ ਤੋਂ ਬਰਤਰ ਕਹਿੰਦਾ ਇਹ ਮੇਰੇ ਤੋਂ ਬਦਤਰ ਹੈ, ਕਿਸ ਤਰ੍ਹਾਂ ਕਿ ਤੇਰੀ ਨਾਫਰਮਾਨੀ ਕਰੇਗੀ, ਇਹ ਸ਼ਿਰਕ ਕਰੇਗੀ, ਔਰ ਤੂੰ ਇਹਦੇ ਬਾਰੇ ਦੋਜ਼ਖ ਦਾ ਫੈਸਲਾ ਕਰੇਗਾ। ਯਾਨੀ ਕਿ ਇਹਦੇ ਅਲਫਾਜ਼ ਕੁਰਾਨ ਮਜੀਦ 'ਚ ਨਾ ਦੂਸਰੀਆਂ ਬਾਜ਼ ਜਗ੍ਹਾ 'ਤੇ ਬਿਆਨ ਕੀਤਾ ਗਿਆ ਬਾਕਾਇਦਾ ਇਹਨਾਂ ਨੂੰ। ਮਸਲਨ ਇਹ ਕਿ ਇਹ ਕਿਹਾ ਗਿਆ ਕਿ ਸੂਰੇ ਆਰਾਫ 'ਚ ਕਿਹਾ ਗਿਆ ਕਾਲ ਅਫ ਬਿਮਾ ਅਗਵੈਤਨੀ ਲਅਕੂਦਨ ਲਹੁਮ ਸਿਰਾਤਕਲ ਮੁਸਤਕੀਮ। ਯਾਨੀ ਸ਼ੈਤਾਨ ਨੇ ਕਿਹਾ ਕਿ ਇਸ ਵਜ੍ਹਾ ਤੋਂ ਕਿ ਤੂੰ ਮੈਨੂੰ ਗੁੰਮਰਾਹ ਕੀਤਾ, ਯਾਨੀ ਸ਼ੈਤਾਨ ਨੇ ਰੱਬ ਨੂੰ ਕਿਹਾ ਕਿ ਇਸ ਵਜ੍ਹਾ ਤੋਂ ਕਿ ਤੂੰ ਮੈਨੂੰ ਗੁੰਮਰਾਹ ਕਰਤਾ, ਅਤੇ ਮੈਂ ਇਸ ਮਖਲੂਕ ਵਾਸਤੇ, ਇਸ ਇਨਸਾਨ ਵਾਸਤੇ ਜਿਹੜਾ ਨਾ ਤੇਰੀ ਸਿੱਧੀ ਰਾਹ 'ਤੇ ਬੈਠਾਂਗਾ, ਯਾਨੀ ਇਸ ਇਨਸਾਨ ਨੂੰ ਭਟਕਾਉਣ ਵਾਸਤੇ, ਇਹ ਆਦਮ ਜਿਹੜਾ ਇਹਦੀ ਇਹਨੂੰ ਅਤੇ ਇਹਦੀ ਔਲਾਦ ਨੂੰ ਭਟਕਾਉਣ ਵਾਸਤੇ ਤੇਰੀ ਸਿੱਧੀ ਰਾਹ ਜਿਹੜੀ ਤੌਹੀਦ ਜਿਹੜੀ ਉਹਦੇ 'ਤੇ ਬੈਠਾਂਗਾ। ਸੁਮਲ ਆਤ ਯੰਨ ਹੁਮ ਮਿਮ ਬੈਨ ਏਦੀ ਹਿਮ ਵ ਮਿਨ ਖਲਫ ਹਿਮ ਵ ਅਨ ਈਮਾਨ ਹਿਮ ਵ ਅਨ ਸ਼ਮਾਇਲ ਹਿਮ, ਅਤੇ ਫਿਰ ਮੈਂ ਇਹਨਾਂ ਦੇ ਸਾਹਮਣਿਓਂ ਅਤੇ ਪਿੱਛੋਂ ਅਤੇ ਸੱਜਿਓਂ ਅਤੇ ਖੱਬਿਓਂ ਉਹਨਾਂ 'ਤੇ ਹਮਲਾਵਰ ਹੋਵਾਂਗਾ। ਵਲਾ ਤਜਦੋ ਅਕਸਰ ਹੁਮ ਸ਼ਾਕਿਰੀਨ, ਅਤੇ ਤੂੰ ਇਹਨਾਂ 'ਚੋਂ ਅਕਸਰ ਜਿਹੜਾ ਨਾ ਉਹਨਾਂ ਅਕਸਰ ਲੋਕਾਂ ਨੂੰ ਸ਼ੁਕਰ ਕਰਨ ਵਾਲਾ ਨਹੀਂ ਪਾਏਗਾ। ਯਾਨੀ ਇਹ ਸ਼ੈਤਾਨ ਨੇ ਬਾਕਾਇਦਾ ਕਿਹਾ ਕਿ ਮੈਂ ਹੁਣ ਇਸ ਮਖਲੂਕ 'ਤੇ ਹਮਲਾ ਕਰਾਂਗਾ, ਇਹ ਖੁਦਾ ਨੂੰ ਕਹਿ ਦਿੱਤਾ। ਅਤੇ ਅੱਲਾਹ ਤਾਲਾ ਨੇ ਫਿਰ ਕਿਹਾ ਕਿ ਠੀਕ ਹੈ ਤੂੰ ਕਰ, ਜੋ ਤੂੰ ਕਰ ਸਕਦਾ ਉਹ ਕਰ, ਮੇਰੇ ਮੁਖਲਸ ਬੰਦੇ ਤੇਰੀ ਗੱਲ ਨਹੀਂ ਮੰਨਣਗੇ, ਅਤੇ ਜਿਹੜੇ ਲੋਕ ਤੇਰੇ ਨਾਲ ਚਲੇ ਜਾਣਗੇ ਉਹ ਫਿਰ ਅੱਲਾਹ ਤਾਲਾ ਕਿਹਾ ਮੈਂ ਤੇਰੇ ਨਾਲ ਅਤੇ ਉਹਨਾਂ ਲੋਕਾਂ ਨਾਲ ਜਹੰਨਮ ਨੂੰ ਭਰ ਦਿਆਂਗਾ, ਯਾਨੀ ਮੈਂ ਸਜ਼ਾ ਦਿਆਂਗਾ ਤੈਨੂੰ ਵੀ ਅਤੇ ਉਹਨਾਂ ਲੋਕਾਂ ਨੂੰ ਵੀ ਜਿਹੜੇ ਤੇਰੀ ਪੈਰਵੀ ਕਰਨਗੇ। ਅਤੇ ਇਹ ਇਨਸਾਨ ਸ਼ੈਤਾਨ ਨੇ ਬਾਕਾਇਦਾ ਮਤਲਬ ਖੁਦਾ ਨਾਲ ਟੱਕਰ ਲਈਏ ਇਨਸਾਨ ਨੂੰ ਗੁੰਮਰਾਹ ਕਰਨ ਦਾ ਦੇ ਇਰਾਦੇ ਨੂੰ ਜ਼ਾਹਿਰ ਕਰਕੇ ਕਿ ਮੈਂ ਇਸ ਨੂੰ ਤੂੰ ਬਰਤਰ ਮੇਰੇ 'ਤੇ ਕਰਾਰ ਦਿੱਤਾ, ਤਾਂ ਮੈਂ ਹੁਣ ਇਹਨੂੰ ਜਿਹੜਾ ਤਬਾਹ ਬਰਬਾਦ ਕਰਾਂਗਾ, ਯਾਨੀ ਇਹਨੂੰ ਜਹੰਨਮ ਦੀ ਸਜ਼ਾ ਜਿਹੜੀ ਹੈ ਉਹ ਉਹਦੇ ਕਬਲ ਸਾਬਤ ਕਰ ਦਿਆਂਗੇ। ਇੱਕ ਹੀ ਸੀ, ਇਹ ਸ਼ੈਤਾਨ ਦਾ ਹਸਦ ਸੀ। ਇਸ ਤਰ੍ਹਾਂ ਹਸਦ ਦਾ ਇੱਕ ਹੋਰ ਵਾਕਿਆ ਜਿਹੜਾ ਉਹ ਵਾਕਿਆ ਇਵੇਂ ਕਿ ਮਤਲਬ ਹੈ ਕਾਬੀਲ ਨੇ ਹਸਦ ਦੀ ਵਜ੍ਹਾ ਤੋਂ ਹੀ ਹਾਬੀਲ ਨੂੰ ਕਤਲ ਕਰਤਾ, ਕਿ ਕਾਬੀਲ ਜਿਹੜਾ ਹਾਬੀਲ ਦੀ ਕੁਰਬਾਨੀ ਅੱਲਾਹ ਨੇ ਕਬੂਲ ਕਰ ਲਈ, ਦੋਵਾਂ ਭਰਾਵਾਂ ਨੇ ਅੱਲਾਹ ਤਾਲਾ ਨੂੰ ਆਪਣੀ ਆਪਣੀ ਕੁਰਬਾਨੀ ਪੇਸ਼ ਕੀਤੀ ਸੀ, ਅਤੇ ਅੱਲਾਹ ਤਾਲਾ ਨੇ ਹਾਬੀਲ ਦੀ ਕੁਰਬਾਨੀ ਕਬੂਲ ਕਰ ਲਈ ਅਤੇ ਕਾਬੀਲ ਦੀ ਨਹੀਂ ਕੀਤੀ, ਅਤੇ ਕਾਬੀਲ ਗੁੱਸੇ 'ਚ ਆ ਕੇ ਜਿਹੜਾ ਨਾ ਉਹਨੇ ਹਾਬੀਲ ਨੂੰ ਕਤਲ ਕਰਤਾ। ਅਤੇ ਹਸਦ ਜਿਹੜਾ ਮਤਲਬ ਕੋਈ ਹਸਦ ਹੁੰਦਾ, ਹਸਦ ਕਰਨ ਵਾਲਾ ਜਿਹੜਾ ਹੁੰਦਾ ਉਹਦਾ ਸ਼ਰ ਜ਼ਾਹਿਰ ਇਨਸਾਨ ਨੂੰ ਨੁਕਸਾਨ ਦਿੰਦਾ, ਜਿਹਦੇ ਤੋਂ ਫਿਰ ਉਹ ਹਸਦ ਕਰਕੇ ਕੋਈ ਨਾ ਕੋਈ ਇਕਦਾਮ ਕਰਦਾ, ਜਿਸ ਤਰ੍ਹਾਂ ਸ਼ੈਤਾਨ ਜਿਹੜਾ ਉਹਨੇ ਇਹ ਇਕਦਾਮ ਕੀਤਾ ਕਿ ਵੀ ਮੈਂ ਭਟਕਾਵਾਂਗੇ ਇਹਨਾਂ ਨੂੰ, ਕਾਬੀਲ ਨੇ ਇਕਦਾਮ ਕੀਤਾ ਕਿ ਮੈਂ ਕਤਲ ਕਰ ਦਿਆਂਗੇ ਇਹਨੂੰ, ਅਤੇ ਫਰਮਾਇਆ ਅੱਲਾਹ ਦੀ ਪਨਾਹ ਮੰਗੋ ਹਸਦ ਕਰਨ ਵਾਲੇ ਦੇ ਹਸਦ ਤੋਂ, ਜਦੋਂ ਹਸਦ ਕਰ ਦੇਣ। ਇੱਥੇ ਸੂਰਤ ਖਤਮ ਹੋ ਜਾਂਦੀ ਹੈ ਤਾਂ ਅਸੀਂ ਤਾਂ ਰਵਾਂ ਤਰਜਮਾ ਕਰ ਲੈਂਦੇ ਹਾਂ। ਫਰਮਾਇਆ ਕੁਲ ਆਊਜ਼ੁ ਬਿਰੱਬਿਲ ਫਲਕ, ਤੁਸੀਂ ਦੁਆ ਕਰੋ ਹੈ ਪੈਗੰਬਰ ਕਿ ਮੈਂ ਹਰ ਚੀਜ਼ ਨੂੰ ਨਮੋਦਾਰ ਕਰਨ ਵਾਲੇ ਖੁਦਾਵੰਦ ਦੀ ਪਨਾਹ ਚਾਹੁੰਦਾ ਵਾਂ, ਮਿਨ ਸ਼ਰ ਮਾ ਖਲਕ, ਤਮਾਮ ਮਖਲੂਕਾਤ ਦੇ ਸ਼ਰ ਤੋਂ, ਵਾ ਮਿਨ ਸ਼ਰ ਗਾਸਕਿਨ ਜ਼ਾ ਵਕਬ, ਔਰ ਹਨੇਰੇ ਦੇ ਸ਼ਰ ਤੋਂ ਜਦੋਂ ਉਹ ਛਾ ਜਾਂਦਾ ਹੈ, ਵਾ ਮਿਨ ਸ਼ਰ ਨਫਾਸਾਤ ਫਿਲ ਉਕਦ, ਔਰ ਗਿਰੋਵਾਂ 'ਚ ਫੂਕਾਂ ਮਾਰਨ ਵਾਲਿਆਂ ਦੇ ਸ਼ਰ ਤੋਂ, ਵਾ ਮਿਨ ਸ਼ਰ ਹਾਸਦ ਨਿਜ਼ਾ ਹਸਦ, ਔਰ ਹਸਦ ਕਰਨ ਵਾਲੇ ਦੇ ਸ਼ਰ ਤੋਂ ਜਦੋਂ ਹਸਦ ਕਰਦਾ। ਵਾ ਆਖਿਰ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।